ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਲੰਗ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ, ਦੂਸਰੇ ਘਰ ਸੁਰਤਾਰਥ ਗਾਉਣ ਦਾ ਹੁਕਮ ਕਰਦੇ ਹਨ। ਇੱਕ ਓਅੰਕਾਰ, ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਹੋਵੇ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ। ਸੋ ਏਮਨਾਬਾਦ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖਿਆ, ਚੱਕੀ ਆਪੇ ਚੱਲਦੀ ਹੈ, ਬਾਬਰ ਨੇ ਦੇਖਿਆ, ਸਿਪਾਹੀਆਂ ਨੇ ਜਾ ਕੇ ਦੱਸਿਆ ਕਿ ਉੱਥੇ ਚੱਕੀ ਆਪੇ ਚੱਲਦੀ। ਜਦੋਂ ਮਹਾਰਾਜ ਦੀ ਇਸ ਪ੍ਰਕਾਰ ਤਾਕਤ ਦੇਖੀ ਤਾਂ ਚਰਨਾਂ ਦੇ ਉੱਤੇ ਆ ਕੇ ਨਮਸਕਾਰ ਕਰਕੇ ਡਿੱਗ ਪਿਆ, ਬਾਬਰ ਬੈਠ ਗਿਆ। ਉਸ ਵਕਤ ਕਹਿੰਦੇ ਨੇ ਖੁਰਾਸਾਨ ਦੀ ਇੱਕ ਪ੍ਰਸਿੱਧ ਬੂਟੀ ਹੈ, ਇਹ ਫਕੀਰਾਂ ਦੀ ਵਸਤੂ ਹੈ, ਆਪ ਇਹਨੂੰ ਅੰਗੀਕਾਰ ਕਰੋ। ਕਹਿੰਦੇ ਕੀ ਹੈ? ਕਹਿੰਦੇ ਇਹ ਭੰਗ ਪੀਂਦੇ ਨੇ ਇੱਥੇ ਸਾਰੇ, ਫਕੀਰ ਨੇ, ਖੁਰਾਸਾਨ ਦੀ ਪ੍ਰਸਿੱਧ ਬੂਟੀ ਹੈ। ਉਹਨੇ ਸੋਚਿਆ ਚਲੋ ਫਕੀਰ ਹੈ। ਸੋ ਇਹ ਗੱਲਬਾਤ ਸੁਣ ਕੇ ਕਿਹਾ, ਅਸੀਂ ਤਾਂ ਇਹ ਚੀਜ਼ਾਂ ਅੰਗੀਕਾਰ ਨਹੀਂ ਕਰਦੇ, ਅਸੀਂ ਖੁਦਾ ਦੇ ਅਸਲ ਫਕੀਰ ਹਾਂ। ਅਸਲ ਫਕੀਰ ਕਦੇ ਭੰਗ ਨਹੀਂ ਪੀਂਦੇ, ਅਸੀਂ ਭੰਗ ਨਹੀਂ ਪੀਂਦੇ, ਬਾਹਰਲੀ ਭੰਗ ਨਾਲ ਸਾਡਾ ਕੋਈ ਮਤਲਬ ਨਹੀਂ ਹੈ, ਅਸੀਂ ਪੀਂਦੇ ਹਾਂ ਭੰਗ ਰੱਬ ਦੇ ਨਾਮ ਦੀ। ਤਾਂ ਬਾਬਾ ਨੇ ਕਿਹਾ ਸਾਨੂੰ ਉਹ ਭੰਗ ਦੱਸੋ ਕਿਹੜੀ ਜਿਹੜੀ ਆਪ ਪੀਂਦੇ ਹੋ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ। ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਦੇ ਅੱਗੇ ਬੇਨਤੀਆਂ ਉਹ ਕਰੋ, ਹੇ ਵਾਹਿਗੁਰੂ, ਹੇ ਪ੍ਰਭੂ, ਹੇ ਖੁਦਾ, ਜੋ ਆਪ ਜੀ ਦਾ ਡਰ ਧਾਰਨਾ ਕੀਤਾ ਇਹੋ ਭੰਗ ਹੈ ਬਸ ਹਮੇਸ਼ਾ। ਕਿਉਂਕਿ ਭੰਗ ਦਹ ਤਨ ਏਕ, ਭੰਗ ਇੱਕ ਸਿਰਫ ਸਰੀਰ ਨੂੰ ਹੀ ਖਰਾਬ ਕਰਦੀ ਹੈ। ਇਸੇ ਤਰ੍ਹਾਂ ਰੱਬ ਦਾ ਡਰ, ਉਹਦੇ ਡਰ ਦੇ ਵਿੱਚ ਅਸੀਂ ਸਰੀਰ ਸੁਕਾ ਲਿਆ, ਅਸੀਂ ਉਹਦੇ ਡਰ ਬਹੁਤ ਡਰਦੇ ਹਾਂ ਪਰਮਾਤਮਾ ਤੋਂ। ਜਿਵੇਂ ਫਕੀਰ ਲੋਕ ਭੰਗ ਨੂੰ ਖਲੜੀ ਵਿੱਚ ਪਾ ਕੇ ਰੱਖਦੇ ਨੇ, ਇਸੇ ਤਰ੍ਹਾਂ ਮੇਰਾ ਚਿੱਤ ਹੀ ਖਲੜੀ ਹੈ। ਇਹ ਚਿੱਤ ਰੂਪ ਖਲੜੀ ਵਿੱਚ ਮੈਂ ਕੀ ਕੀਤਾ, ਡਰ ਰੂਪ ਜਿਹੜਾ ਹੈ ਨਾ ਭੰਗ ਪਾ ਕੇ ਰੱਖੀ ਹੋਈ ਹੈ। ਇਹ ਡਰ ਰੂਪ ਭੰਗ ਨੂੰ ਪੀ ਕੇ ਮੈਂ ਅਤੀਤ ਭਾਵ ਫਕੀਰ ਬਣਿਆ, ਅਤੀਤ ਹੁੰਦਾ ਤਿੰਨਾਂ ਗੁਣਾਂ ਤੋਂ ਰਹਿਤ ਹੋ ਕੇ ਸੰਸਾਰ ਵੱਲੋਂ ਮਸਤਾਨਾ ਹੋ ਗਿਆ ਹਾਂ। ਬਾਬਰ ਕਹਿਣ ਲੱਗਿਆ ਕਿ ਫਕੀਰਾਂ ਦੇ ਹੱਥ ਵਿੱਚ ਤਾਂ ਪਿਆਲਾ ਹੁੰਦਾ, ਪਾਪ ਦੇ ਹੱਥ ਵਿੱਚ ਤਾਂ ਕਿਹੜਾ ਕੋਈ ਪਿਆਲਾ ਦੇਖਿਆ ਨਹੀਂ। ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਣ ਲੱਗੇ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਮਹਾਰਾਜ ਕਹਿਣ ਲੱਗੇ ਕਰ ਹੁੰਦਾ ਹੱਥ, ਤੇ ਕਾਸਾ ਕਹੀਏ ਪਿਆਲੇ ਨੂੰ, ਖੱਪਰ ਨੂੰ। ਕਹਿੰਦੇ ਹੱਥ ਹੀ ਸਾਡਾ ਪਿਆਲਾ ਹੈ, ਇਹ ਵਾਹਿਗੁਰੂ, ਹੇ ਪ੍ਰਭੂ, ਹੇ ਪਰਮਾਤਮਾ, ਆਪਦੇ ਦਰਸ਼ਨਾਂ ਦੀ ਸਾਨੂੰ ਭੁੱਖ ਲੱਗ ਰਹੀ ਹੈ। ਕਹਿੰਦੇ ਇਉਂ ਬੇਨਤੀ ਕਰਨੀ, ਮੈਂ ਆਪ ਜੀ ਦੇ ਸਤਸੰਗ ਰੂਪ ਦਰਵਾਜ਼ੇ ਤੇ ਜਾ ਕੇ ਹਰ ਰੋਜ਼ ਦਰਸ਼ਨ ਰੂਪ ਭਿਖਿਆ ਮੰਗਦਾ। ਤਾਂ ਦਰਸ਼ਨ ਕੀ ਕਰਾਂ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ ਰਹਾਓ। ਮੈਂ ਆਪ ਦੇ ਦਰਸ਼ਨਾਂ ਦੀ ਇੱਛਾ ਕਰਦਾ ਹਾਂ, ਤਾਂ ਉਹ ਹੁੰਦਾ ਆਪ ਦੇ ਸਮਾਏ ਹੁੰਦੀ ਇੱਛਾ। ਦਰਸ਼ਨ ਦੀ ਮਸਤੀ ਵਿੱਚ ਸਮਾ ਰਹਿਣਾ ਕਰਦਾ, ਹਮੇਸ਼ਾ ਮੈਂ ਆਪ ਦੇ ਸਤਸੰਗ ਰੂਪ ਦਰਵਾਜ਼ੇ ਤੇ ਖੜਾ ਹੋ ਕੇ ਮੰਗਦਾ ਹਾਂ ਜੀ, ਆਪ ਮੈਨੂੰ ਦਰਸ਼ਨ ਦੀ ਭਿਖਿਆ ਪਾਉਣਾ ਕਰੋ। ਮੈਂ ਰੱਬ ਦੇ ਦਰ ਤੇ ਮੰਗਦਾ, ਉਹਦੇ ਦਰਸ਼ਨ ਮੰਗਦਾ। ਮੈਂ ਨਾਮ ਤੋਂ ਬਿਨਾਂ, ਦਰਸ਼ਨ ਤੋਂ ਬਿਨਾਂ ਹੋਰ ਕੁਛ ਮੰਗਦਾ ਨਹੀਂ, ਖੁਦਾ ਦੇ ਦਰਸ਼ਨ ਮੰਗਿਆ ਕਰ। ਬਾਬਰ ਨੂੰ ਕਹਿਣ ਲੱਗੇ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਹਿਣ ਲੱਗਿਆ ਬਾਬਰ, ਇਹ ਨੀਚ ਜਾਤੀ ਵਾਲੇ ਭਗਤਾਂ ਪਵਿੱਤਰ ਹੋਣਗੇ, ਉਹਨਾਂ ਦਾ ਸੰਗ ਕਰਨ ਨਾਲ ਤਰਨਾ ਨਹੀਂ ਹੁੰਦਾ ਹੋਵੇਗਾ, ਭਈ ਨੀਚ ਜਾਤ ਵਿੱਚ ਬੰਦਾ ਜਿੰਨਾ ਮਰਜ਼ੀ ਬੰਦਗੀ ਕਰੇ। ਮਹਾਰਾਜ ਕਹਿੰਦੇ ਤੇਰਾ ਵਹਿਮ ਹੈ, ਇਉਂ ਨਹੀਂ ਕਹੀਦਾ, ਹਰ ਮਨੁੱਖ ਭਗਤੀ ਕਰਨ ਵਾਲਾ ਉੱਚਾ ਹੀ ਹੁੰਦਾ ਹੈ। ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬਸ ਸਰੀਰੀ ਚੜ੍ਹਨਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੋ ਜਿਸ ਤਰ੍ਹਾਂ ਜਿਵੇਂ ਹੁੰਦਾ ਨਾ, ਕਹਿੰਦੇ ਕੇਸਰ, ਫਿਰ ਫੁੱਲ, ਅਤੇ ਕਸਤੂਰੀ ਅਤੇ ਮਿਰਗਾਣ, ਇਹ ਸਭ ਚੀਜ਼ਾਂ ਪਵਿੱਤਰ ਹੋਣ ਕਰਕੇ ਚੰਡਾਲ, ਜੁਲਾਹਾ, ਛੀਂਬਾ, ਨਾਈ, ਸਾਰਿਆਂ ਸਰੀਰਾਂ ਕਰਕੇ ਆਪਣੇ ਇਸ਼ਟ ਦੇਵ ਉੱਤੇ ਚੜ੍ਹਾਉਣੇ ਯੋਗ ਹਨ। ਇਵੇਂ ਭਗਤ ਜਾਤੀ ਕਰਕੇ ਭਾਵੇਂ ਨੀਚ ਨੇ, ਪਰ ਭਗਤੀ ਦੇ ਪ੍ਰਤਾਪ ਕਰਕੇ ਸਾਰਿਆਂ ਦੇ ਤਾਰਨ ਨੂੰ ਸਮਰੱਥ ਹਨ। ਇਹ ਨਹੀਂ ਕਹੀਦਾ ਕਿ ਫਲਾਨਾ ਬੰਦਾ ਨੀਵੀਂ ਜਾਤ ਦਾ, ਭਗਤੀ ਕਰਨ ਨਾਲ ਬੰਦਾ ਉੱਚਾ ਹੋ ਜਾਂਦਾ। ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ। ਜਿਵੇਂ ਚੰਦਨ ਦਾ ਦਰਖਤ ਹੋਰ ਜੰਗਲ ਦੇ ਸਾਰਿਆਂ ਦਰਖਤਾਂ ਨੂੰ ਪਰਮਲ ਬਣਾ ਦਿੰਦਾ, ਚੰਦਨ ਕਰ ਦਿੰਦਾ ਨਾ, ਇਸੇ ਤਰ੍ਹਾਂ ਹੀ ਕਹਿੰਦੇ ਭਗਤਾਂ ਦਾ ਜਿਹੜਾ ਨਾ ਜੋਤ ਭਾਵ ਸੁਭਾਅ ਹੀ ਅਨੇਹੀ, ਇਸੇ ਤਰ੍ਹਾਂ ਹੈ ਜੋ ਸਾਰਿਆਂ ਜੀਵਾਂ ਨੂੰ ਮਲ ਵਖੇਪ ਅਵਿਦਿਆ ਤੋਂ ਰਹਿਤ ਕਰਕੇ ਪੂਰਨ ਮਹਾਤਮਾ ਕਰ ਦਿੰਦੇ ਨੇ ਸਾਰਿਆਂ ਨੂੰ। ਪਰਮ ਲੋਨਾ ਚੰਦਨ ਰੂਪ ਭਾਵ ਬ੍ਰਹਮ ਸਰੂਪ ਕਰ ਦਿੰਦੇ ਨੇ। ਘੇ ਪਟ ਭਾਂਡਾ ਕਹਿ ਨਾ ਕੋਏ ਐਸਾ ਭਗਤ ਵਰਨ ਮਹਿ ਹੋਏ, ਜਿਵੇਂ ਘਿਓ ਕਿਸੇ ਭਾਂਡੇ ਚ ਹੋਵੇ। ਕਿਉਂਕਿ ਪਹਿਲਾਂ ਘਿਓ ਜੰਮ ਦੇ ਕੁੱਪਿਆਂ ਚ ਆਉਂਦਾ ਸੀ, ਚਾਹੇ ਪਟ ਹੁੰਦਾ ਰੇਸ਼ਮ ਕੀੜਿਆਂ ਵਿੱਚੋਂ ਪੈਦਾ ਹੁੰਦਾ, ਜਿਵੇਂ ਇਹਨਾਂ ਦੀ ਭਾਂਡਾ ਹੁੰਦਾ ਡੰਡੀ ਕੋਈ ਨਹੀਂ ਕਹਿੰਦਾ। ਇਸੇ ਤਰ੍ਹਾਂ ਭਗਤੀ ਦੇ ਕਰਨ ਵਾਲਾ ਪੂਰਨ ਭਗਤ ਚਾਹੇ ਬ੍ਰਾਹਮਣ ਖੱਤਰੀ ਸ਼ੂਦ ਵੈਸ ਕਿਸੇ ਚੋਂ ਵੀ ਹੋਵੇ, ਚਾਹੇ ਚੰਡਾਲ ਹੋਵੇ, ਜਲਾਹਾ ਹੋਵੇ, ਚਮਿਆਰ ਨਾਈ ਛੀਂਬਾ ਹੋਵੇ, ਕਿਸੇ ਅਵਰਨ ਵਿੱਚੋਂ ਵੀ ਹੋਵੇ, ਉਹਦੀ ਜਿਹੜੀ ਭੰਡੀ ਵੀ ਕੋਈ ਨਹੀਂ ਕਰਦਾ, ਕਿਉਂਕਿ ਉਹਦੇ ਸੰਗ ਕਰਕੇ ਸਾਰਿਆਂ ਦਾ ਤਰਨਾ ਹੁੰਦਾ। ਭਾਂਡਾ ਤੋਂ ਭਾਵ ਭੰਡੀ। ਜਾਤ ਅਜਾਤ ਜਪੈ ਜਨ ਕੋਏ, ਜੋ ਜਾਪੈ ਤਿਸਕੀ ਗਤ ਹੋਏ। ਤੇਰੇ ਨਾਮ ਨਿਵੇ ਰਹੇ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਚਨ, ਜਿਹੜੇ ਮਹਾਤਮਾ ਨਿਉਂ ਕੇ ਨਿਮ ਕੇ ਤੇਰੇ ਨਾਮ ਵਿੱਚ ਬਿਰਤੀ ਲਗਾ ਰਹੇ ਨੇ, ਉਹਨਾਂ ਦੇ ਸਤਸੰਗ ਰੂਪ ਦਰਵਾਜ਼ੇ ਤੋਂ ਮੈਨੂੰ ਨਾਮ ਰੂਪ ਜਿਹੜਾ ਦਰਸ਼ਨ ਰੂਪ ਭਿੱਖਿਆ ਪਾਉਣਾ ਕਰ। ਹੇ ਵਾਹਿਗੁਰੂ, ਕਹਿੰਦੇ ਜਿਹੜੇ ਮਹਾਤਮਾ ਨਿਮ ਕੇ ਤੇਰੇ ਨਾਮ ਦੇ ਵਿੱਚ ਬਿਰਤੀ ਲਾ ਰਹੇ, ਉਹਨਾਂ ਦੇ ਸਤਸੰਗ ਰੂਪ ਦਰਵਾਜ਼ੇ ਤੋਂ ਮੈਨੂੰ ਦਰਸ਼ਨ ਰੂਪ ਭਿੱਖਿਆ ਪਾ, ਉਹਨਾਂ ਦੇ ਰਾਹੀਂ ਕਿਰਪਾ ਕਰ ਮੇਰੇ ਤੇ। ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤਿਲੰਗ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਉਪਦੇਸ਼ ਕਰਦੇ ਨੇ, ਤੀਸਰੇ ਘਰ ਸੁਰਤਾਰ ਗਾਉਣ ਦਾ ਹੁਕਮ ਹੈ। ਓਅੰਕਾਰ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਹੋਵੇ ਕਿਰਪਾ ਤਾਂ ਪ੍ਰਾਪਤੀ ਹੁੰਦੀ ਹੈ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਇਹ ਪਿਆਰਿਆ, ਇਹ ਸੂਖਮ ਜਿਹੜਾ ਤਨ ਸਰੀਰ ਹੈ ਨਾ, ਭਾਵ ਕਹਿੰਦੇ ਮਨ ਨੂੰ ਮਾਇਆ ਰੂਪੀ ਪਾਹ ਲੱਗੀ ਹੋਈ ਹੈ ਸੂਖਮ ਸਰੀਰ ਤੇਰੇ ਨੂੰ, ਅਤੇ ਇਸ ਜੀਵ ਨੇ ਆਪਣੇ ਮਨ ਰੂਪ ਚੋਲੇ ਨੂੰ ਲੱਭ ਹੁੰਦਾ ਖਾਣ ਪੀਣ ਦਾ, ਲੱਭ ਰੂਪੀ ਰੰਗ ਵਿੱਚ ਰੰਗਾਇਆ ਹੋਇਆ। ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸਹਿਜੈ ਜਾਏ। 722 ਅੰਗ 'ਤੇ ਫਰਮਾਉਂਦੇ, ਪਿਆਰੇ ਇਸ ਤਰ੍ਹਾਂ ਦਾ ਚੋਲਾ ਮੇਰੇ ਪਤੀ ਨੂੰ ਚੰਗਾ ਨਹੀਂ ਲੱਗਦਾ ਪਰਮਾਤਮਾ। ਕਹਿੰਦੇ ਇਸ ਲਈ ਇਹ ਜੀਵ ਰੂਪ ਇਸਤਰੀ ਅੰਤਰਮੁਖ ਬਿਰਤੀ ਕਰਨੇ ਰੂਪ ਸੇਜਾ ਉੱਤੇ ਕਿਵੇਂ ਜਾ ਸਕਦੀ ਹੈ, ਤੂੰ ਨਹੀਂ ਜਾ ਸਕਦੀ। ਹਉ ਕੁਰਬਾਨ ਜਾਉ ਮਿਹਰਬਾਨ, ਹਉ ਕੁਰਬਾਨ ਜਾਉ, ਹੇ ਮਿਹਰਬਾਨ, ਹੇ ਮਿਹਰਬਾਨ ਪਰਮਾਤਮਾ, ਮੈਂ ਬਲਿਹਾਰ ਜਾਂਦਾ, ਮੈਂ ਸਦਾ ਹੀ ਕੁਰਬਾਨ ਜਾਂਦਾ ਹਾਂ ਆਪ ਜੀ ਤੋਂ। ਹਉ ਕੁਰਬਾਨ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ। ਮੈਂ ਉਹਨਾਂ ਦੇ ਉੱਪਰੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ ਜੋ ਆਪਦੇ ਨਾਮ ਜਪਦੇ ਆ। ਹੋਰ ਨਹੀਂ ਕਿਸੇ ਤੋਂ ਬਲਿਹਾਰ ਜਾਂਦੇ, ਨਾਮ ਜਪਣ ਵਾਲੇ ਤੋਂ ਬਲਿਹਾਰ ਜਾਂਦੇ ਨੇ। ਫਿਰ ਫਰਮਾਉਂਦੇ ਹਨ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨ ਜਾਉ ਰਹਾਉ। ਜੋ ਆਪਦਾ ਨਾਮ ਜਪਦੇ, ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦਾ, ਬਲਿਹਾਰ ਜਾਂਦਾ, ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਾਇਆ ਰੰਗਣ ਜੇ ਥੀ ਐ ਪਿਆਰੇ, ਪਾਈਐ ਨਾਉ ਮਜੀਠ। ਇਹ ਪਿਆਰੇ, ਜੇ ਜਿਹੜੀ ਕਾਇਆ ਨਾ ਸ਼ੁੱਧ ਬੁੱਧੀ, ਇਹ ਰੰਗਣ ਲੰਘੇ ਨਾਲ, ਰੰਗਣ ਰੰਗਣ ਕਿਹਨੂੰ ਕਹਿੰਦੇ, ਮੱਟੀ ਜਿਹਦੇ ਵਿੱਚ ਲਲਾਰੀ ਵੱਡਾ ਸਾਰਾ ਤੌੜਾ ਜਿਹਾ ਹੁੰਦਾ, ਉਹ 'ਚ ਪਾ ਕੇ ਪਾਣੀ ਰੰਗ ਫਿਰ ਕੱਪੜਾ ਡਵਾਉਂਦੇ, ਉਹਨੂੰ ਮੱਟੀ ਕਹਿੰਦੇ ਨੇ। ਸ਼ੁੱਧ ਬੁੱਧੀ ਰੰਗਣ ਹੁੰਦੀ ਮੱਟੀ ਹੋ ਜਾਵੇ, ਅਤੇ ਇਸ ਵਿੱਚ ਨਾਮ ਭਗਤੀ ਰੂਪ ਮਜੀਠਾ ਰੰਗ ਪਾ ਦਈਏ ਨਾ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਕਹਿੰਦੇ ਜੇ ਰੰਗਣ ਵਾਲੇ ਗੁਰੂ ਸਾਹਿਬ ਜੀ ਰੂਪ ਲਲਾਰੀ ਅੰਤਹਿਕਰਨ ਰੂਪ ਕੱਪੜੇ ਨੂੰ ਇਸ ਰੰਗ ਵਿੱਚ ਰੰਗ ਦੇਣ, ਤਾਂ ਇਹੋ ਜਿਹਾ ਰੰਗ ਚੜ੍ਹਦਾ ਜੋ ਅੱਗੇ ਕਦੇ ਦੇਖਿਆ ਹੀ ਨਾ ਹੋਵੇ। ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਕਹਿੰਦੇ ਪਿਆਰੇ, ਜਿਨ੍ਹਾਂ ਦੇ ਅੰਤਹਿਕਰਨ ਰੂਪ ਚੋਲੇ ਪਿਆਰੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੇ ਗਏ ਨੇ, ਕੰਤ ਜੋ ਪਤੀ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਕੋਲ ਵੱਸਦਾ ਹਰ ਵਕਤ, ਅੰਗ ਸੰਗ ਸਹਾਈ ਹੁੰਦਾ ਉਹਨਾਂ ਦਾ। ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ। ਧੂੜ ਤਿਨਾ ਕੀ ਜੇ ਮਿਲੈ, ਇੱਥੇ ਵਿਸ਼ਰਾਮ ਛੋਟਾ ਜਮਕੀ ਲੱਗ ਜਾਣੀ, ਜੀ ਕਹੋ ਤੇ ਪੂਰਾ ਵਿਸ਼ਰਾਮ ਹੈ, ਨਾਨਕ ਕੀ ਅਰਦਾਸ। ਮਹਾਰਾਜ ਕਥਨ ਕਰਦੇ ਨੇ, ਮੈਂ ਨਾਨਕ ਦੀ ਤਾਂ ਇਹੋ ਅਰਦਾਸ ਬੇਨਤੀ ਹੈ, ਨਾਨਕ ਕੀ ਅਰਦਾਸ। ਕਹਿੰਦੇ ਜੇ ਉਹਨਾਂ ਦੀ ਚਰਨ ਧੂੜ ਜੀ ਚਿੱਤ ਨੂੰ ਮਿਲ ਜਾਵੇ ਤਾਂ ਕਲਿਆਣ ਹੁੰਦੀ ਹੈ। ਜੀ ਕਹੋ, ਜੀ ਦੇ ਕਹੋ ਤੋਂ ਭਾਵ ਤਾਂ ਹੀ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਉਹ ਵਾਹਿਗੁਰੂ ਆਪ ਹੀ ਜੀਵਾਂ ਨੂੰ ਸਾਜੇ ਉਤਪਤ ਕਰਦਾ, ਆਪ ਹੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਆਪ ਹੀ ਨਾਮ ਰੰਗ ਵਿੱਚ ਰੰਗ ਦਿੰਦਾ ਹੈ, ਆਪ ਹੀ ਗੁਰੂ ਰੂਪ ਹੋ ਕੇ ਜਿਨ੍ਹਾਂ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹਨਾਂ ਨੂੰ ਆਪ ਹੀ ਸ਼ੁਭ ਗੁਣਾਂ ਨਾਲ ਸਾਜਦਾ ਹੈ ਅਤੇ ਆਪ ਹੀ ਬ੍ਰਹਮ ਰੰਗ ਵਿੱਚ ਰੰਗ ਦਿੰਦਾ ਹੈ। ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਸੋ ਇਸ ਤਰ੍ਹਾਂ ਦੋਨੋਂ ਪਾਠ ਧਿਆਨ ਦੇਣਾ ਕਰੇ। ਜੇ ਕੱਕਾ ਰਾਰੇ ਲਾਂ ਹੁੰਦੀ ਫਿਰ ਇਹਦਾ ਹੀ ਕਰੇ, ਰਾਰੇ ਨੂੰ ਕੰਨਾ ਵਾਹਵੇ, ਲਾਂ ਹੁੰਦੀ ਰਾਵੇ, ਕਰੇ ਰਾਵੇ। ਈੜੀ ਸਿਹਾਰੀ ਵੀ ਅੱਗੇ ਕਰੇ ਰਾਵੇ। ਮਹਾਰਾਜ ਕਥਨ ਕਰਦੇ ਜਿਹੜੀ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਨੂੰ ਭਾਉਂਦੀ ਹੈ ਉਹ ਆਪ ਹੀ ਉਹਦੇ ਆਨੰਦ ਨੂੰ ਰਾਵੇ ਭਾਵ ਭੋਗਦੀ ਹੈ, ਉਹਨੂੰ ਆਪ ਹੀ ਪਤੀ ਪਰਮਾਤਮਾ ਆਪਣੇ ਵਿੱਚ ਅਭੇਦ ਕਰ ਲੈਂਦਾ। ਤਿਲੰਗ ਮਹੱਲਾ ਪਹਿਲਾ, ਇਹ ਆਪਾਂ ਸ਼ਬਦ ਹਜ਼ਾਰਾਂ ਸ਼ਬਦ ਪੜ੍ਹਦੇ ਹਾਂ ਸਾਰੇ। ਯਾਨੜੀਏ ਮਾਨੜਾ ਕਾਏ ਕਰੇ ਇਹ, ਯਾਨੜੀਏ ਤੇ ਵਿਸ਼ਰਾਮ ਆਉਣਾ, ਆਪਣੜਾ ਘਰ ਹਰ ਰੰਗੋ ਕੀ ਨਾ ਮਾਣੇ, ਹਰ ਤੇ ਵਿਸ਼ਰਾਮ ਆਉਣਾ। ਦੂਜਾ ਕਹਿੰਦੇ ਹੇ ਯਾਨੜੀਏ ਅਗਿਆਤ ਜੀਵ ਰੂਪ ਇਸਤਰੀਏ, ਤੂੰ ਕਿਸੇ ਵਾਸਤੇ ਇੰਨਾ ਕਾਹਦੇ ਵਾਸਤੇ ਹੰਕਾਰ ਕਰਦੀ ਹੈ? ਮਾਨੜਾ ਹੁੰਦਾ ਹੰਕਾਰ। ਆਨੰਦ ਰੂਪ ਹਰੀ ਆਪਣੇ ਸਰੀਰ ਘਰ ਦੇ ਅੰਦਰ ਹੀ ਹੈ, ਤੂੰ ਉਹਦੇ ਰੰਗੋ ਹੁੰਦਾ ਆਨੰਦ ਨੂੰ ਕਿਉਂ ਨਹੀਂ ਮਾਣਦੀ, ਕਿਉਂ ਬਾਹਰ ਭਟਕਦੀ ਫਿਰਦੀ ਹੈ? ਹਿਰਦੇ ਦੇ ਅੰਦਰ ਹੀ ਖੋਜਣਾ ਕਰ। ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮ। ਸਹੁ ਨੇੜੈ ਧਨ ਕੰਮ ਲਈਏ, ਬਾਹਰ ਕਿਆ ਢੂੰਡੇ। ਕੱਕੇ ਉੱਤੇ ਟਿੱਪੀ ਵੀ ਹੈ ਨਾ, ਇਸ ਕਰਕੇ ਕੰਮ ਲਈਏ ਪਾਠ ਕਮਲੀਏ ਨਹੀਂ ਕਰਨਾ, ਹੈ ਤਾਂ ਅਰਥ ਉਹੀ ਹੈ। ਕਹਿੰਦੇ ਉਹ ਸੋ ਪਤੀ ਪਰਮਾਤਮਾ ਨੇੜੇ ਤੋਂ ਨੇੜੇ ਹੈ। ਕਹਿੰਦੇ ਹੇ ਕਮਲੀ ਧਨ, ਧਨ ਹੁੰਦੀ ਇਸਤਰੀ ਜੀਵ ਰੂਪ। ਕਹਿੰਦੇ ਕਮਲੀ ਇਸਤਰੀ ਤੂੰ ਬਾਹਰੋਂ ਕੀ ਢੂੰਡਦੀ ਫਿਰਦੀ ਹੈ, ਅੰਦਰ ਹੀ ਆ ਤਾਂ। ਕਹਿੰਦੇ ਉਹਦੀ ਪ੍ਰਾਪਤੀ ਦਾ ਫਿਰ ਰਸਤਾ ਦੱਸੋ। ਕਹਿੰਦੇ ਪਤੀ ਉਹ ਪਰਮਾਤਮਾ ਪ੍ਰਾਪਤ ਕਿਵੇਂ ਹੁੰਦਾ? ਕਹਿੰਦੇ ਸੌਖਾ ਕੰਮ ਹੈ, ਤਰੀਕਾ ਸਿੱਖ ਲੈ। ਭੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰ। ਬੁੱਧੀ ਰੂਪ ਨੈਣੀ ਭਾਵ ਅੱਖਾਂ ਵਿੱਚ ਵਾਹਿਗੁਰੂ ਦੇ ਭੈ ਦੀਆਂ, ਉਹਦੇ ਡਰ ਧਾਰਨੇ ਰੂਪ ਸੁਰਮੇ ਦੀਆਂ ਸਲਾਈਆਂ ਦੇਣਾ ਕਰ, ਪਾਉਣੀਆਂ ਕਰ। ਅਤੇ ਭਾਵ ਹੁੰਦਾ ਪ੍ਰੇਮ, ਪ੍ਰੇਮ ਦਾ ਸ਼ਿੰਗਾਰ ਕਰ ਲੈ। ਇਹ ਨੈਣੀ ਤੇ ਵਿਸ਼ਰਾਮ ਪਕਾ ਲਿਓ, ਭੈ ਕੀਆਂ ਦੇਹ ਸਲਾਈਆਂ ਨੈਣੀ, ਇੱਥੇ ਰੁਕਣਾ। ਤਾਂ ਸੁਹਾਗਣ ਜਾਣੀਐ ਲਾਗੀ, ਜਾ ਸਹੁ ਧਰੇ ਪਿਆਰੋ। ਇਹ ਸੁਹਾਗਣ ਜਗਿਆਸੂ ਰੂਪ ਇਸਤਰੀ, ਤਾਂ ਹੀ ਤੂੰ ਪਤੀ ਪਰਮੇਸ਼ਰ ਨਾਲ ਲਾਗੀ ਲੱਗੀ ਹੋਈ ਜਾਂ ਜੁੜੀ ਹੋਈ ਜਾਣੀ ਜਾਏਗੀ, ਜਾਂ ਸਹੁ ਪਤੀ ਪਰਮਾਤਮਾ ਤੇਰੇ ਨਾਲ ਪਿਆਰ ਧਾਰਨਾ ਕਰੇ। ਜਾਂ ਤੂੰ ਇਸ ਕੰਮ ਵਿੱਚ ਲੱਗ ਗਈ ਤਾਂ ਪਤੀ ਤੇਰੇ ਨਾਲ ਪਿਆਰ ਧਾਰੇਗਾ, ਫਿਰ ਤੂੰ ਸੁਹਾਗਵੰਤੀ ਜਾਣੀ ਜਾਏਗੀ। ਆਣੀ ਬਾਲੀ ਕਿਆ ਕਰੇ, ਜਾ ਧਨ ਕੰਤ ਨਾ ਭਾਵੈ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਇਹ ਜਿਹੜੀ ਇਆਣੀ ਹੈ ਨਾ, ਜਾਂ ਇਸਤਰੀ ਪਤੀ ਨੂੰ ਨਾ ਭਾਵੇ, ਤਾਂ ਇਹ ਇਆਣੀ ਬਾਲੀ ਜਿਹੜੀ ਹੁੰਦੀ ਹੈ, ਸੋ ਅਗਿਆਤ ਜੋਬਨ ਬਾਲਾ, ਜਾਂ ਇਸਤਰੀ ਪਤੀ ਨੂੰ ਨਾ ਭਾਵੇ ਤਾਂ ਇਹ ਇਆਣੀ ਬਾਲੀ ਅਗਿਆਤ ਜਗਿਆਸੂ ਰੂਪ ਇਸਤਰੀ ਕੀ ਕਰ ਸਕਦੀ ਹੈ? ਭਾਵੇਂ ਉਹ ਕਈ ਪ੍ਰਕਾਰ ਦੇ ਕਹਿੰਦੇ ਯਤਨ ਕਰੇ, ਕਰਨ ਪਲਾਹ ਕਰੇ ਬਹੁਤੇਰੇ, ਸਾ ਧਨ ਮਹਿਲ ਨਾ ਪਾਵੈ। ਕਹਿੰਦੇ ਕੀਰਣੇ ਆਦਿਕ ਪਲਾਹ ਜਿਹੜੇ ਯਤਨ ਬਥੇਰੇ ਕਰਦੀ ਹੈ, ਪਰ ਉਹ ਇਸਤਰੀ ਮਹਿਲ ਹੁੰਦਾ ਸਰੂਪ ਨੂੰ ਨਹੀਂ ਪਾ ਸਕਦੀ। ਵਿਣ ਕਰਮਾ ਕਿਛ ਪਾਈਐ ਨਾਹੀ, ਜੇ ਬਹੁਤੇਰਾ ਧਾਵੈ। ਜੇ ਸ਼ਕਾਮ ਕਰਮਾਂ ਵਿੱਚ ਬਹੁਤਾ ਹੀ ਦੌੜਨਾ ਕਰੇ, ਪਰ ਨਿਸ਼ਕਾਮ ਕਰਮਾਂ ਤੋਂ ਬਿਨਾਂ ਕੁਝ ਪ੍ਰਾਪਤ ਨਹੀਂ ਹੁੰਦਾ ਹੈ, ਕਿਉਂਕਿ ਕਰਮ ਕਰਦੀ ਹੈ ਤਾਂ ਸਕਾਮ। ਜਿੰਨੀ ਮਰਜ਼ੀ ਸੇਵਾ ਕਰ ਲਓ, ਜਿੰਨਾ ਮਰਜ਼ੀ ਬਾਣੀ ਪੜ੍ਹ ਲਓ, ਜੇ ਕਾਮਨਾ ਸਹਿਤ ਕੀਤੀ ਹੈ, ਕਾਮਨਾ ਤਾਂ ਪੂਰੀ ਹੋ ਜਾਂਦੀ ਹੈ। ਦੋ ਗੱਲਾਂ ਨਹੀਂ ਹੁੰਦੀਆਂ। ਨਾਲੇ ਕਹੇ ਜੀ ਇੰਨੇ ਸਾਲ ਹੋ ਗਏ ਬਾਣੀ ਪੜ੍ਹਦੇ ਨੂੰ, ਮਨ ਨਹੀਂ ਟਿਕਿਆ, ਪਰਮੇਸ਼ਰ ਨਹੀਂ ਮਿਲਿਆ, ਦਰਸ਼ਨ ਨਹੀਂ ਹੋਏ। ਮਹਾਰਾਜ ਕਹਿੰਦੇ ਨਾਲ ਤਾਂ ਪਦਾਰਥ ਮੰਗੀ ਜਾਂਦਾ ਬਾਣੀ ਪੜ੍ਹ ਪੜ੍ਹ, ਨਾਲੇ ਹੁਣ ਦਰਸ਼ਨ ਮੰਗਦਾ ਹੈ। ਕਹਿੰਦੇ ਇੱਕ ਚੀਜ਼ ਮੰਗ, ਨਿਸ਼ਕਾਮ ਹੋ ਕੇ ਚੱਲ, ਨਿਹ ਕਾਮ ਹੋ ਕੇ ਚੱਲ। ਹੁਣ ਕਾਮਨਾ ਪੂਰੀ ਕਰਾ ਲਾ, ਜਾਂ ਦਰਸ਼ਨਾਂ ਦੀ ਜਾਂ ਪਦਾਰਥਾਂ ਦੀ। ਲੱਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਾਹ ਸਮਾਣੀ। ਪਦਾਰਥਾਂ ਦੇ ਖਾਣ ਦਾ ਲੱਭ ਇਹਦੇ ਵਿੱਚ ਹੈ, ਪਦਾਰਥਾਂ ਦੇ ਇਕੱਤਰ ਕਰਨ ਦੇ ਲੋਭ ਵਿੱਚ ਹੈ, ਇਹੀ ਤਾਂ ਸਕਾਮ ਹੈ ਸਹਿਤ ਕਾਮਨਾ ਦੇ। ਅਤੇ ਵਿਦਿਆ ਜਾਤੀ ਇਹਨਾਂ ਦਾ ਹੰਕਾਰ ਦੇ ਵਿੱਚ ਮਾਤੀ ਮਸਤੀ ਕਰਕੇ ਮਾਇਆ ਵਿੱਚ ਸਮਾਈ ਮਸਤ ਹੋਇਆ ਪਿਆ ਇਹਨਾਂ 'ਚ। ਇੰਨੀ ਬਾਤੀ ਸੌ ਪਾਈਐ ਨਾਹੀ, ਭਈ ਕਾਮਣ ਅਣੀ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਪਤੀ ਪਰਮਾਤਮਾ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਜਗਿਆਸੂ ਰੂਪ ਇਸਤਰੀ ਅਗਿਆਤ ਹੋ ਰਹੀ ਹੈ। ਆ ਸਾਰੀਆਂ ਗੱਲਾਂ ਛੱਡਣੀਆਂ ਪੈਣੀਆਂ। ਜਗਿਆਸੂ ਨੇ ਬੇਨਤੀ ਕੀਤੀ, ਉਹ ਫਿਰ ਪਤੀ ਪ੍ਰਾਪਤ ਕਿਵੇਂ ਹੁੰਦਾ ਜੀ? ਫਿਰ ਇਹ ਵੀ ਕਿਰਪਾ ਕਰਕੇ ਬਖਸ਼ਿਸ਼ ਕਰੋ, ਉਹਦੀ ਪ੍ਰਾਪਤੀ ਹੋ ਜਾਏ। ਮਹਾਰਾਜ ਕਹਿੰਦੇ ਫਿਰ ਏਦਾਂ ਕਰੋ, ਸੰਗਤ ਕਰੋ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ, ਉਹਨਾਂ ਦੇ ਕੋਲ ਜਾ ਕੇ ਬੇਨਤੀਆਂ ਕਰੀਦੀਆਂ ਹੁੰਦੀਆਂ। ਜਾਏ ਪੁੱਛੋ ਸੁਹਾਗਣੀ ਵਾਹੈ, ਕਿੰਨੀ ਬਾਤੀ ਸਹੁ ਪਾਈ ਹੈ। ਜੋ ਸੰਤਾਂ ਰੂਪ ਬ੍ਰਹਮ ਗਿਆਨੀ ਸੁਹਾਗਣੀ ਇਸਤਰੀਆਂ ਵਾਹੈ ਤੋਂ ਭਾਵ ਉਹਨਾਂ ਕੋਲ ਜਾ ਕੇ ਪੁੱਛ ਕਿ ਕਿੰਨੀ ਕਿਹੜੀਆਂ ਗੱਲਾਂ ਕਰਕੇ ਸਹੁ ਪਤੀ ਪਰਮਾਤਮਾ ਪ੍ਰਾਪਤ ਹੁੰਦਾ। ਜਾਂ ਜਗਿਆਸੂ ਨੇ ਜਾ ਕੇ ਪੁੱਛਿਆ ਤਾਂ ਸੁਹਾਗਣਾ ਸੰਤਾਂ ਨੇ ਬ੍ਰਹਮ ਗਿਆਨੀਆਂ ਨੇ ਅੱਗੇ ਜਵਾਬ ਦਿੱਤਾ ਇਹ ਭਾਈ, ਜੇ ਤੂੰ ਪ੍ਰਾਪਤੀ ਚਾਹੁੰਦਾ ਨਾ ਫਿਰ ਸੁਣ, ਜੋ ਕਿਛ ਕਰੇ ਸੋ ਭਲਾ ਕਰ ਮੰਨੀਐ, ਇੱਕ ਮਿਤ ਹੁਕਮ ਚੁਕਾਈ ਹੈ। ਪਤੀ ਪਰਮਾਤਮਾ ਜੋ ਕੁਝ ਵੀ ਕਰੇ ਉਹਨੂੰ ਭਲਾ ਕਰਕੇ ਮੰਨੀ। ਹੁਣ ਜੋ ਕੁਝ ਉਹ ਕਰਦਾ ਉਹਨੂੰ ਕਿੰਤੂ ਨਹੀਂ ਕਰਨਾ, ਉਹਦਾ ਭਾਣਾ ਮਿੱਠਾ ਕਰਕੇ ਮੰਨਣਾ ਪੈਣਾ। ਮਿਲਣ ਦਾ ਤਰੀਕਾ ਬੜਾ ਇਹ ਹੈ, ਇਹ ਨਹੀਂ ਮਾੜੀ ਮਾੜੀ ਗੱਲ ਤੋਂ ਨਿੰਦੀ ਜਾਣਾ, ਨਹੀਂ ਸਭ ਠੀਕ ਹੈ, ਬਸ ਸਭ ਅੱਛਾ, ਦੁੱਖ ਸੁੱਖ ਮਾਨ ਅਪਮਾਨ ਸਭ ਚ ਗਿਰਤੀ ਇੱਕੋ ਜਿਹੀ ਰੱਖਣੀ ਪੈਣੀ ਹੈ। ਅਤੇ ਆਪਣੀ ਜਿਹੜੀ ਹੁੰਦੀ ਨਾ ਹਿਕਮਤ ਬਾਹਲੀ, ਸਿਆਣਪ ਅਤੇ ਹੁਕਮ ਕਰਨੇ ਇਹ ਦੂਰ ਕਰ ਦੇ, ਇਹਨੂੰ ਚੁਕਾ ਦੇ, ਭਾਣੇ 'ਚ ਰਹਿ, ਸਿਆਣਪ ਛੱਡ ਦੇ, ਅਤੇ ਹੁਕਮ ਨਾ ਕਰਿਆ ਕਰ, ਤੂੰ ਆਹ ਕੰਮ ਨਹੀਂ ਕੀਤਾ, ਰੱਬ ਤੇਰਾ ਨੌਕਰ ਨਹੀਂ ਗਾ, ਤੂੰ ਉਹਦੀ ਮੰਨਣੀ ਹੈ ਕਿ ਉਹਨੇ ਤੇਰੀ ਮੰਨਣੀ ਹੈ? ਸਤਿਗੁਰੂ ਦੀ ਆਪਾਂ ਮੰਨਣੀ ਹੈ ਕਿ ਉਹਨੇ ਮੰਨਣੀ? ਆਪਾਂ ਤਾਂ ਉਹਦੇ ਗੁਲਾਮ ਹੈ, ਜਿਵੇਂ ਹੁਕਮ ਹੈ ਮਹਾਰਾਜ ਜਿਵੇਂ ਹੁਕਮ ਹੈ। ਜਾ ਕੇ ਪ੍ਰੇਮ ਪਦਾਰਥ ਪਾਈ ਹੈ ਤਾਂ ਉਹ ਚਰਨੀ ਚਿੱਤ ਲਾਈ ਹੈ। ਜਿਹਨਾਂ ਸਤਿਗੁਰਾਂ ਦੇ ਪ੍ਰੇਮ ਕਰਕੇ ਗਿਆਨ ਪਦਾਰਥ ਪਾਈਦਾ ਹੈ ਤਾਂ ਉਹ ਹੁੰਦਾ ਉਹਨਾਂ ਸਤਿਗੁਰਾਂ ਦੇ ਚਰਨਾਂ ਨਾਲ ਚਿੱਤ ਬਿਰਤੀ ਨੂੰ ਲਗਾਉਣਾ ਕਰੀਏ। ਸਹੁ ਕਹੈ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈ ਹੈ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਕਿ ਸਹੁ ਪਤੀ ਪਰਮਾਤਮਾ ਜੋ ਕਹੇ ਉਹੀ ਕਰੀਏ, ਆਪਣਾ ਤਨ ਮਨ ਉਸੇ ਨੂੰ ਅਰਪਣ ਕਰ ਦੇਈਏ। ਇਸ ਤਰ੍ਹਾਂ ਪਲਮਲ ਹੁੰਦਾ ਚੰਦਨ ਲਾਉਣਾ ਕਰੀਏ, ਖੁਸ਼ਬੂ ਲਾਉਣਾ ਕਰੀਏ। ਇਹ ਏਵ ਕਹ ਹੈ ਸੁਹਾਗਣੀ ਭੈਣੇ, ਇਨੀ ਬਾਤੀ ਸਹੁ ਪਾਈ ਹੈ। ਸੁਹਾਗਣ ਇਸਤਰੀਆਂ ਇਹ ਇਸ ਤਰ੍ਹਾਂ ਕਹਿੰਦੀਆਂ ਹਨ, ਭੈਣੇ ਹੇ ਭੈਣੇ ਜਗਿਆਸੂ ਰੂਪ ਇਸਤਰੀਏ, ਇਹਨਾਂ ਗੱਲਾਂ ਕਰਕੇ ਉਹ ਪਤੀ ਪਰਮਾਤਮਾ ਪਾਈਦਾ। ਇੱਕ ਪੌੜੀ 'ਚ ਹੀ ਸਾਰਾ ਕੁਝ ਦੱਸ ਗਏ ਮਹਾਰਾਜ, ਹੁਣ ਕੀ ਕਰਨਾ ਹੋਰ? ਦੂਜੀ ਪੌੜੀ ਅਗਲੀ 'ਚ ਸਮਝਾਉਂਦੇ ਨੇ, ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤੁਰਾਈ। ਆਪ ਗਵਾਈਐ, ਆਪ ਹੁੰਦਾ ਹੰਕਾਰ, ਹੰਕਾਰ ਨੂੰ ਛੱਡ ਦੇਈਏ ਤਾਂ ਪਤੀ ਪਰਮਾਤਮਾ ਪਾਈਦਾ। ਹੋਰ ਚਤੁਰਾਈ ਕਰਨੀ ਕੈਸੀ, ਐਵੇਂ ਨਿਸਫਲ ਹੀ ਆ, ਹੋਰ ਚਤੁਰਾਈਆਂ ਕਾਹਦੀਆਂ ਕਰਨੀਆਂ? ਉਹ ਚਤੁਰਾਈਆਂ ਨਹੀਂ ਪਾਲਦਾ, ਚਲਾਕ ਬੰਦਿਆਂ ਦਾ ਨੇੜੇ ਨਹੀਂ ਲਾਉਂਦਾ। ਸਹੁ ਨਦਰ ਕਰ ਦੇਖੈ, ਸੋ ਦਿਨ ਲੇਖੈ, ਕਾਮਣ ਨੌ ਨਿਧ ਪਾਈ। ਉਹ ਪਤੀ ਪਰਮਾਤਮਾ ਜਿਸ ਦਿਨ ਕਿਰਪਾ ਦ੍ਰਿਸ਼ਟੀ ਕਰਕੇ ਵੇਖਦਾ ਨਾ, ਉਹ ਦਿਨ ਫਿਰ ਆਪਣਾ ਲੇਖੇ 'ਚ ਪੈਂਦਾ, ਸਫਲ ਹੁੰਦਾ। ਸੋ ਜਿਸ ਉੱਤੇ ਉਸ ਪਤੀ ਪਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਸੋ ਉਸੇ ਜਗਿਆਸੂ ਰੂਪ ਇਸਤਰੀ ਨੇ ਨੌ ਨਿਧਾਂ ਪ੍ਰਾਪਤ ਕਰ ਲਈਆਂ। ਨੌ ਨਿਧੀ ਰੂਪ ਸਵਾਮੀ ਦੀ ਪ੍ਰਾਪਤੀ ਪਾਈ ਉਹਨੇ। ਆਪਣੇ ਕੰਤ ਪਿਆਰੀ ਸਾ ਸੁਹਾਗਣ, ਨਾਨਕ ਸਾ ਸਬਰਾਈ। ਜਿਹੜੀ ਜਗਿਆਸੂ ਰੂਪ ਇਸਤਰੀ ਆਪਣੇ ਪਤੀ ਪਰਮਾਤਮਾ ਨੂੰ ਪਿਆਰੀ ਲੱਗੀ ਹੈ, ਉਹੀ ਸੁਹਾਗ ਬਣਤੀ ਹੈ। ਮਹਾਰਾਜ ਕਹਿੰਦੇ ਉਹ ਸਾਰਿਆਂ ਜੀਵਾਂ ਵਿੱਚੋਂ ਰਾਜਾ ਦੀ ਸ਼੍ਰੋਮਣੀ ਰਾਈ ਹੁੰਦਾ, ਰਾਣੀ ਹੋਈ ਹੈ। ਸਭ ਰਾਈ, ਮਾੜਾ ਜਿਹਾ ਡੈਸ਼ ਦੇ ਕੇ ਬੋਲਾਂ, ਸਭਰਾਈ ਇੱਕਦਮ ਸਭ ਰਾਈ, ਕਿਉਂਕਿ ਉਹ ਪਟਰਾਣੀ ਬਣ ਗਈ, ਸਭ ਦੀ ਰਾਈ ਭਾਵ ਰਾਣੀਆਂ 'ਚੋਂ ਵੀ ਵੱਡੀ ਰਾਣੀ ਬਣ ਗਈ ਹੈ। ਸ਼ੁਭ ਗੁਣਾਂ ਰੂਪੀ ਭਰਾਵਾਂ ਦੇ ਸਹਿਤ ਹੋ ਗਈ ਹੈ, ਸਭ ਵਿੱਚੋਂ ਉਹ ਰਾਈ ਹੁੰਦਾ, ਪ੍ਰਕਾਸ਼ ਰੂਪ ਹੋ ਗਈ। ਐਸੈ ਰੰਗ ਰਾਤੀ ਸਹਿਜ ਕੀ ਮਾਤੀ, ਐਨ ਸਭਾਏ ਸਮਾਣੀ। ਐਸੈ, ਇੱਥੇ ਬੜੀ ਗਲਤੀ ਹੁੰਦੀ ਸਾਰਿਆਂ ਤੋਂ ਪਾਠ ਕਰਨ ਵੇਲੇ, ਐਸੇ ਰੰਗ ਰਾਤੀ ਬੋਲ ਜਾਂਦੇ ਆ 99%। ਜਿਹੜਾ ਪੱਕਾ ਧਿਆਨ ਦੇ ਕੇ ਰੱਖੇ ਉਹਨੂੰ ਪਤਾ ਐਸੈ ਪਾਠ ਹੈ। ਜੋ ਇਸ ਤਰ੍ਹਾਂ ਦੇ ਰੰਗ ਆਨੰਦ ਵਿੱਚ ਰਾਤੀ ਰੰਗੀ ਹੋਈ ਹੈ, ਸਹਿਜ ਹੁੰਦਾ, ਸ਼ਾਂਤੀ ਆਦਿਕ ਗੁਣਾਂ ਦੀ ਮਾਤੀ ਮਸਤੀ ਵਿੱਚ ਰਹਿੰਦੀ ਹੈ, ਉਹ ਦਿਨ ਰਾਤ ਭਾਏ ਹੁੰਦਾ, ਪ੍ਰੇਮ ਵਿੱਚ ਸਮਾਈ ਰਹਿੰਦੀ ਹੈ। ਸੁੰਦਰ ਸਾਏ ਸਰੂਪ ਵਿਚੱਖਣ ਕਹੀਐ ਸਾ ਸਿਆਣੀ। ਉਹੀ ਜਗਿਆਸੂ ਰੂਪ ਇਸਤਰੀ ਸੁੰਦਰ ਸਰੂਪ ਵਾਲੀ ਹੈ, ਸੁੰਦਰ ਹੈ ਅਤੇ ਸਫਾਈ ਰੂਪੀ ਰੂਪ ਦੇ ਸਹਿਤ ਹੈ, ਵਿਚੱਖਣ ਤੋਂ ਭਾਵ ਚਤਰ ਹੈ, ਬੇ ਤੋਂ ਭਾਵ ਹੁੰਦੀ ਦਵੈਤ ਦੇ ਚ ਉਹਨਾਂ ਖਣ ਨਾਸ ਕਰਨ ਵਾਲੀ, ਇਉਂ ਅਰਥ ਬਣਨਾ, ਉਹ ਦਵੈਤ ਦੇ ਨਾਸ ਕਰਨ ਵਾਲੀ ਆ, ਬੇ ਚ ਚੱਖਣ। ਤੋ ਬੇ ਹੁੰਦਾ ਵਿਸ਼ੇਸ਼ ਕਰਕੇ ਗਿਆਨ ਵਿਰਾਗ ਰੂਪੀ, ਚੱਖਣ ਹੁੰਦਾ ਚਕਸ਼ੂਆਂ ਵਾਲੀ, ਅੱਖਾਂ ਵਾਲੀ ਹੈ, ਅਤੇ ਉਹੀ ਇਸਤਰੀ ਸਭ ਨਾਲੋਂ ਸਿਆਣੀ ਚਾਹੀਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦੇ ਨੇ।